ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਤਪਸਵੀ ਆਇਆ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਤਾਰਨੇ ਨੂੰ ਦੁਨੀਆ ਦੇ ਤਾਰਨੇ ਨੂੰ, ਦੁਨੀਆ ਦੇ ਤਾਰਨੇ ਨੂੰ ਦੁਨੀਆ ਦੇ ਤਾਰਨੇ ਨੂੰ, ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਜਲੰਧੜੇ ਨੂੰ ਪਾਈ ਉਹਨੇ ਠੰਡ ਜੀ, ਜਗਤ ਜਲੰਧੜੇ ਨੂੰ ਪਾਈ ਉਹਨੇ ਠੰਡ ਜੀ, ਭਗਤੀ ਤੇ ਸ਼ਕਤੀ ਦੀ ਪਾਈ ਉਹਨੇ ਗੰਢ ਜੀ, ਭਗਤੀ ਤੇ ਸ਼ਕਤੀ ਦੀ ਪਾਈ ਉਹਨੇ ਗੰਢ ਜੀ, ਸਿੱਕਾ ਸੰਤ ਸਿਪਾਹੀ ਦਾ ਚਲਾਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ,
ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ,
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, खाई कुर्बानी दशमेश ने,
कुर्बानी दशमेश ने, कुर्बानी दशमेश ने,
करनी सिखाई कुर्बानी दशमेश ने,
कुर्बानी दशमेश ने, कुर्बानी दशमेश ने,
सिमरन दी बूंद रिदे पाई दशमेश ने,
पाई दशमेश ने, पाई दशमेश ने,
सिमरन दी बूंद रिदे पाई दशमेश ने,
पाई दशमेश ने, पाई दशमेश ने,
खंडे बाटे दा अमृत छकाया दुनिया दे तारने नू, हेमकुंट दा तपस्वी आया दुनिया दे तारने नू,
हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू।
धन गुरु गोबिंद सिंह साहिब, धन गुरु गोबिंद सिंह साहिब,
धन गुरु गोबिंद सिंह साहिब,
धन गुरु गोबिंद सिंह साहिब, हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने
नू,
जा रही सी मनुखता इस देश विच, फिर दासी जालम इंसाना दे पेस विच, जड़ों पुट जाल मानूसी मुकाया दुनिया दे तारने नू, हेमकुंट दा तपस्वी आया दुनिया दे तारने नू,
हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू,
हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू,
हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू,
दुनिया दे तारने नू, दुनिया दे तारने जगत। उस समय दे बादशाह औरंगजेब पासों थर थर कंबरिया सी, इदे जुलम ने हद्दां टप दित्तियां, निरंकार दा रूप धन गुरु तेग बहादुर साहब जी दा बलिदान क्यों होया, क्योंकि जुलम नू जड़ों पटना सी, जदों कोई बूटा पुटना होवे तां उपर कुछ ना कुछ पा के उसनू नरम करना पैंदा। मनुखता लिताड़ी जा रही सी, उच्चियां नीवियां जातां दियां दीवारां पा के लोकी एक दूसरे पासों नफरत कर रहे सी, ते इधर धन गुरु गोबिंद सिंह सचे पातशाह उग्र तप कर रहे हैं श्री हेमकुंड साहब की पवित्र धरती ते। इस धरती ते कोई भागा वाला ही पहुंचता है, पर जेड़ा कोई पहुंच गया जो आनंद एकाग्रता टिकाओ और मन नू सुख उत्थे मिलता है वो कोई रसना बयान नहीं कर सकती। जेड़ा भी कोई श्रद्धा सिदक दे नाल इत्थे पहुंचता है इतना मन का टिकाओ और गुरु के सिमरन विच इतना मन लगता है कि मनुख सब कुछ भुल जाता है। सच जानो किसे नू ए नहीं पता होंदा कि अज की वार है कितने वजे हैं और की कुछ कार विहार पिछे छड़ के आए हाँ सब कुछ भुल जाता है। इस धरती नू वरदान है सिमरन का, बड़े बड़े रिखी मुनि तपस्वी अज दे नहीं युगां दे इत्थे बैठे हैं युगां तो। जदों गोबिंद घाट तक बसां जांदियां हन ते अगों फिर जिहड़ा तुरन दा रस्ता है 12 मील लगातार गोबिंद धाम जाके पहुंची दा सारा दिन सफर करके ते प्यार वालियां संगतां किवें चौपई साहब दे पाठ जपजी साहब दे पाठ सुखमनी साहब दे पाठ कोई पता ही नहीं लगता कि किवें पहुंच गए हैं। सच जानो जिहड़े सिमरन का आसरा लैंदे हन एक सिमरन नू निशाना रखते हैं एक गुरु के दीदार का चाओ रखते हैं उन्होंने पता ही नहीं लगता भाई कितों तक पहुंच किवें गए हैं। जिहड़ा शरीर 4 कदम चल के थक जाता सी वो पहाड़ी रस्ते विच और इतना बिखरा पैंदा कि जिथे एक कदम रखना भी औखा होंदा है पता नहीं किवें पहुंच गए। बहुत सारे ऐसे गुरमुख मिले जिन्हां नू गोड्यां दी प्रॉब्लम सी किसे नू साह दी तकलीफ है किसे नू ब्लड प्रेशर है किसे नू कोई तकलीफ है पर मन विच चाओ है हे कलगीधर पातशाह तेरे दर दा दर्शन हो जावे तेरा पवित्र श्री हेमकुंड साहब दा अस्थान है उत्थों दी चरण धूड़ी मस्तक ते ला लवां भावें शरीर चला जाए पर एक वेरा ए दात मेरी झोली विच जरूर पाओ ता गुरु किवें शक्तियां बख्शदा है किवें बल बख्शदा है। क्योंकि पता नहीं कितने युगां तों इत्थे सिमरन भजन तपस्या इसे तरह होंदी आई है। डॉक्टर वीर सिंह जी ने बड़ा उपकार कीता इस थां दी जदों खबर मिली आप नूं तां फिर होर खोज करके प्रेरणा दे के जिथे धन गुरु गोबिंद सिंह सच्चे पातशाह जी ने बचित्र नाटक विच दस्या सी ना अब मैं अपनी कथा बखानो तप साधत जै बिद मोय आनो हेमकुंट पर्वत है जहां सपत श्रृंग सोबत है तहां सपत श्रृंग तै नाम कहावा पंड राज जै जोग कमावा तैं हम अधिक तपस्या साधी महाकाल कालिका आराधी महाकाल जेड़ा कालां दा भी काल करन वाला अकाल पुरख वाहिगुरु है ओ एक है। हजूर कहंदे ने मैं उस दी आराधना कीती ते फिर ए बिद करत तपस्या भयो द्वैत एक रूप होवे गयो निरंकार विच ते फिर मेरे विच कोई भेद ना रह गया ते नाल ही उस निरंकार ने हुक्म कर दिता भई हुण हेमकुंड दी एकांती नहीं संसार ते जाके विचरो और चढ़दियां कला दा बद्दा पैदा करो जो जालम नाल टक्कर लै सके उचारण करो श्री वाह। क्योंकि मनुखता लितारी जा रही सी दिनों दिन जुल्म बढ़ रही सी धन गुरु गोबिंद सिंह सच्चे पातशाह जी आप लिखते हैं कि ए बिद करत तपस्या भयो द्वैत एक रूप हवे गयो तात मात मुर अलख अराधा बहु बिद जोग साधना साधा तिन जो करी अलख की सेवा ताते भये प्रसन्न गुरदेवा ते फिर की हुक्म होया आख्या जाओ संसार विच ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰਾ ਜੀ ਨਹੀਂ ਸੀ ਕਰਦਾ। ਉਸ ਅਨੰਤ ਦੀ ਪ੍ਰਾਪਤੀ ਤੋਂ ਬਾਅਦ ਮੈਂ ਇਸ ਦੁੱਖਾਂ ਦੇ ਭਰੇ ਹੋਏ ਸੰਸਾਰ ਵਿੱਚ ਵਿਚਰਾਂ। ਮਹਾਰਾਜ ਨੇ ਕਿਹਾ ਬਾਈ ਨਮੂਨੇ ਦਾ ਬੰਦਾ ਬਣ ਕੇ ਦੱਸੋ ਸੰਸਾਰ ਵਿੱਚ ਕਿ ਕਿਵੇਂ ਜ਼ੁਲਮ ਦਾ ਨਾਸ਼ ਕਰੀਦਾ, ਕਿਵੇਂ ਜ਼ੁਲਮ ਨਾਲ ਟੱਕਰ ਲਈਦੀ ਹੈ, ਕਿਵੇਂ ਆਪਣਾ ਸਭ ਕੁਛ ਉਸ ਪਰਮੇਸ਼ਰ ਦਾ ਸਮਝਣਾ। ਹਜ਼ੂਰ ਨੇ ਇਹ ਕਰਨੀ ਕਮਾਈ ਜੋ ਕੀਤੀ ਹੈ ਕੋਈ ਸੰਸਾਰ ਤੇ ਪੀਰ ਪੈਗੰਬਰ ਔਲੀਆ ਅਵਤਾਰ ਕਰ ਨਹੀਂ ਸਕਿਆ। ਆਪਣੀ ਅੱਖਾਂ ਦੇ ਸਾਹਮਣੇ ਚਾਰੇ ਲਾਲ ਵਾਰ ਦਿੱਤੇ, ਕੀ ਨਹੀਂ ਸਨ ਕਰ ਸਕਦੇ। ਜੇ ਚਾਹੁੰਦੇ ਤਾਂ ਇੱਕ ਅੱਖ ਦੇ ਫੋਰ ਵਿੱਚ ਸਭ ਕੁਛ ਜਿਤਨੇ ਜ਼ਾਲਮ ਸਨ ਉਹਨਾਂ ਨੂੰ ਮਾਰ ਸਕਦੇ ਸਨ। ਪਰ ਮਹਾਰਾਜ ਨੇ ਇੱਕ ਕਰਨੀ ਕਮਾਈ ਦੱਸੀ ਕਿ ਕੋਈ ਵੀ ਸਿਮਰਨ ਕਰਕੇ ਤਪੱਸਿਆ ਕਰਕੇ ਕੋਈ ਵੀ ਇਹ ਬਲ ਪੈਦਾ ਕਰ ਸਕਦਾ ਹੈ ਕਿ ਜ਼ੁਲਮ ਨਾਲ ਟੱਕਰ ਲੈ ਸਕਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ ਮੈਂ ਉਹ ਬੰਦਾ ਪੈਦਾ ਕਰਾਂਗਾ ਜੋ ਕਿਸੇ ਨੂੰ ਭੈ ਵੀ ਨਾ ਦੇਵੇ ਅਤੇ ਕਿਸੇ ਦਾ ਭੈ ਵੀ ਨਾ ਮੰਨੇ, ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੈ ਔਰ ਜ਼ੁਲਮ ਸਹਿਣਾ ਵੀ ਪਾਪ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਅਸਥਾਨ ਜਿਨ੍ਹਾਂ ਨੇ ਦਰਸ਼ਨ ਕੀਤਾ। ਮਹਾਂਪੁਰਖ ਸੰਤ ਸੋਹਣ ਸਿੰਘ ਜੀ, ਹਵਾਲਦਾਰ ਮੋਦਨ ਸਿੰਘ ਜੀ, ਸੰਤ ਠੰਡੀ ਸਿੰਘ ਜੀ, ਇਹ ਇਹਨਾਂ ਮਹਾਂਪੁਰਖਾਂ ਨੇ ਇੱਥੇ ਬੜੀ ਸੇਵਾ ਕੀਤੀ ਹੈ। ਔਰ ਸੰਤ ਸੋਹਣ ਸਿੰਘ ਜੀ ਦੱਸਿਆ ਕਰਦੇ ਸਨ ਬਈ ਅਸੀਂ 15-15 ਦਿਨ ਉੱਥੇ ਰਹਿੰਦੇ ਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਨਾ ਆਪ, ਕਿਉਂਕਿ ਉੱਥੇ ਤਾਂ ਬਿਨਾਂ ਸਿਮਰਨ ਦੇ ਕੋਈ ਹੋਰ ਕੰਮ ਹੀ ਨਹੀਂ ਹੁੰਦਾ। ਐਸੇ ਮਨੁੱਖ ਅਭਾਗ ਹਨ ਜਿਹੜੇ ਉੱਥੇ ਜਾ ਕੇ ਵੀ ਮਾੜੇ ਚੰਗੇ ਪਦਾਰਥਾਂ ਦੀ ਭਾਲ ਕਰਦੇ ਹਨ ਜਾਂ ਆਰਾਮ ਦੀ ਸੋਚਦੇ ਹਨ। ਨਹੀਂ ਭਾਈ, ਉਹ ਤਾਂ ਥਾਂ ਹੀ ਐਸਾ ਹੈ ਕਿ ਸਾਸ ਗ੍ਰਾਸ ਸਿਮਰਨ ਕਰਨ ਵਾਲੀ ਜਗ੍ਹਾ, ਉੱਥੇ ਤਾਂ ਸਿਮਰਨ ਦਾ ਆਨੰਦ ਹੀ ਬੜਾ ਆਉਂਦਾ। ਮਹਾਂਪੁਰਖ ਸੰਤ ਸੋਹਣ ਸਿੰਘ ਜੀ ਨੇ ਬਚਨ ਸੁਣਾਇਆ, ਕਹਿਣ ਲੱਗੇ ਜਦੋਂ ਅਸੀਂ ਗੋਬਿੰਦ ਧਾਮ ਪਹੁੰਚੇ ਉੱਥੇ ਅਖੰਡ ਪਾਠ ਪ੍ਰਾਰੰਭ ਕਰ ਦਿੱਤਾ ਤੇ ਫਿਰ ਠੰਡ ਜ਼ਿਆਦਾ ਹੋਣ ਕਰਕੇ ਕਈ ਵਾਰਾਂ ਵਾਪਸ ਥੱਲੇ ਆ ਜਾਂਦੇ ਸਾਂ ਗੋਬਿੰਦ ਘਾਟ ਤੇ। ਇੱਕ ਦਿਨ ਜਦੋਂ ਅਸੀਂ ਗਏ ਮਹਾਰਾਜ ਦੇ ਦੁਆਰ ਭਾਈ ਪਾਠ ਕਰਦੇ ਹਾਂ, ਅੱਗੇ ਕੀ ਤੱਕਿਆ ਕਿ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ। ਉਚਾਰਨ ਕਰੋ ਸ੍ਰੀ, ਔਰ ਕੀਰਤਨ ਦੀ ਆਵਾਜ਼ ਆ ਰਹੀ ਹੈ, ਕਿਤਨੀ ਮਿੱਠੀ ਧੁਨ ਔਰ ਕਿਤਨਾ ਸੋਹਣਾ ਕੀਰਤਨ ਹੋ ਰਿਹਾ। ਆਪ ਵਿਸਮਾਦ ਵਿੱਚ ਚਲੇ ਗਏ ਬਈ ਪਤਾ ਨਹੀਂ ਕੋਈ ਮਿਲਿਆ ਤਾਂ ਹੈ ਨਹੀਂ, ਇੱਥੇ ਸੰਗਤ ਕਿਵੇਂ ਪਹੁੰਚ ਗਈ ਹੈ ਜੋ ਕੀਰਤਨ ਕਰ ਰਹੀ ਹੈ। ਤਾਂ ਜਦੋਂ ਜਾ ਕੇ ਅੰਦਰ ਜਾ ਕੇ ਮੱਥਾ ਟੇਕਿਆ, ਕੀ ਤੱਕਿਆ ਬਈ ਗੁਰੂ ਸਾਹਿਬ ਤਾਂ ਸੁੱਖ ਆਸਨ ਕੀਤੇ ਸੀ, ਪ੍ਰਕਾਸ਼ ਹੋਏ ਪਏ ਹਨ, ਪਰ ਕੋਈ ਆਦਮੀ ਨਜ਼ਰ ਨਹੀਂ ਆ ਰਿਹਾ। ਉਚਾਰਨ ਕਰੋ ਸ੍ਰੀ। ਆਪ ਸੁਣਾਇਆ ਕਰਦੇ ਸਨ ਕਿ ਕਈ ਵਾਰਾਂ ਕੁਝ ਗੁਰਮੁਖਾਂ ਦੇ ਵੀ ਦਰਸ਼ਨ ਹੋਏ ਔਰ ਸਾਰੇ ਹੀ ਜਿਤਨੇ ਵੀ ਨੀਲੇ ਬਸਤਰ ਵੀ ਪਹਿਰੇ ਹੋਏ ਔਰ ਸਫੈਦ ਬਸਤਰ ਵੀ ਪਹਿਰੇ ਹੋਏ, ਸ਼ਸਤਰ ਬਸਤਰਾਂ ਵਿੱਚ ਭਰਪੂਰ ਗੁਰੂ ਕੇ ਸਿੱਖ ਉੱਥੇ ਆ ਕੇ ਤੇ ਪਾਠ ਸੁਣ ਰਹੇ ਹਨ। ਨੇਤਰ ਖੁੱਲੇ, ਸੋਚਿਆ ਬਈ ਇਹਨਾਂ ਨੂੰ ਪੁੱਛੀਏ ਤੁਸੀਂ ਕੌਣ ਹੋ, ਤਾਂ ਉਹ ਆਪ ਹੀ ਕਹਿਣ ਲੱਗੇ ਭਾਈ ਤੁਸੀਂ ਸ਼ੰਕਾ ਨਾ ਕਰੋ, ਅਸੀਂ ਸ਼ਹੀਦ ਸਿੰਘ ਹਾਂ ਤੇ ਇੱਥੇ ਹੀ ਰਹਿੰਦੇ ਹਾਂ, ਹੋਰ ਵੀ ਕੁਝ ਸੰਗਤ ਸਾਡੇ ਨਾਲ ਹੈ ਉਹ ਵੀ ਇੱਥੇ ਰਹਿੰਦੀ ਹੈ ਔਰ ਨਿਤਨੇਮ ਕਰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੇਜਰ ਸੰਧੂ ਜਦੋਂ ਗਏ ਹਨ ਜਥਾ ਲੈ ਕੇ, ਉਹਨਾਂ ਨੂੰ ਮਹਾਂਪੁਰਖਾਂ ਨੇ ਦੱਸਿਆ ਬਈ ਗੋਬਿੰਦ ਧਾਮ ਤੋਂ ਸੱਜੇ ਪਾਸੇ ਜਿਹੜਾ ਰਸਤਾ ਮੁੜਦਾ ਨਾ ਉਹ ਸਾਰੀਆਂ ਰਿਖੀਆਂ ਮੁਨੀਆਂ ਦੀਆਂ ਹੀ ਪੁਰੀਆਂ ਹਨ, ਬੜੇ ਬੜੇ ਮਹਾਂਪੁਰਖ ਬੈਠੇ ਹਨ ਔਰ ਕਈ ਯੁੱਗਾਂ ਤੋਂ ਬੈਠੇ ਹਨ। ਤਾਂ ਉੱਥੋਂ ਦੇ ਪਹਾੜੀਆਂ ਨੂੰ ਨਾਲ ਲੈ ਕੇ ਮੇਜਰ ਸੰਧੂ ਜਦੋਂ ਗਏ ਨਾ ਕੁਝ ਦੂਰ ਗਏ ਤਾਂ ਕੀ ਤੱਕਿਆ ਇੱਕ ਤਪਸਵੀ ਜਿਹਦੇ ਪਰ ਬਿੱਟੇ ਚਿੱਟੇ ਹਨ, ਅੱਖਾਂ ਲੁਕੀਆਂ ਹੋਈਆਂ ਹਨ, ਔਰ ਐਨ ਸਫੈਦ ਵਾਲ ਹਨ ਸਰੀਰ ਤੇ ਚਿੱਟੇ ਦੁੱਧ ਵਰਗਾ। ਤੇ ਕਹਿਣ ਲੱਗੇ ਜਦੋਂ ਅਸੀਂ ਨਮਸਕਾਰ ਕੀਤੀ, ਮਹਾਰਾਜ ਆਪ ਕਦੋਂ ਦੇ ਇੱਥੇ ਬਿਰਾਜ ਰਹੇ ਹੋ? ਤੇ ਕਹਿਣ ਲੱਗੇ ਅਸੀਂ ਕਈ ਯੁੱਗ ਹੋ ਗਏ ਹਨ ਇੱਥੇ ਬਿਰਾਜਦਿਆਂ, ਇੱਥੇ ਰਹਿੰਦਿਆਂ ਸਾਨੂੰ ਉਚਾਰਨ ਕਰੋ ਸ੍ਰੀ ਵਾਹਿਗੁਰੂ। ਸੁਣਨ ਵਾਲੇ ਮਨੁੱਖ ਨੂੰ ਇਸ ਵਿੱਚ ਸ਼ੰਕਾ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਨੇ ਕਾਰ ਸੇਵਾ ਕਰਾਈ ਹੈ ਸ੍ਰੀ ਹਰਿਮੰਦਰ ਸਾਹਿਬ ਦੀ, ਅਤੇ ਸੰਤੋਖ ਸਰ ਦੀ ਇਹ ਜਗ੍ਹਾ ਖੁਦਾਈ ਹੋ ਰਹੀ ਸੀ ਤਾਂ ਇੱਕ ਮੱਠ ਨਿਕਲਿਆ ਸੀ। ਸੇਵਕਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ, ਮਾਈ ਮਹਾਰਾਜ ਮੱਠ ਨਿਕਲਿਆ। ਕਹਿਣ ਲੱਗੇ ਕੋਈ ਗੱਲ ਨਹੀਂ, ਟੁੱਟਣ ਨਾ ਦੇਣਾ, ਇਸ ਨੂੰ ਆਰਾਮ ਨਾਲ ਕੱਢ ਲਓ ਮੱਠ। ਇਹਦੇ ਵਿੱਚ ਇੱਕ ਰਿਖੀ ਬੈਠਾ ਹੈ, ਦੁਆਪਰ ਯੁੱਗ ਤੋਂ ਉਸਨੂੰ ਵਰਦਾਨ ਸੀ ਕਿ ਤੂੰ ਬਹਿ ਜਾ ਸਿਮਰਨ ਵਿੱਚ, ਔਰ ਪੰਜਵੇਂ ਰੂਪ ਵਿੱਚ ਗੁਰੂ ਅਰਜਨ ਦੇਵ ਦੇ ਰੂਪ ਵਿੱਚ ਜਦੋਂ ਅਸੀਂ ਆਵਾਂਗੇ ਤਾਂ ਤੇਰੀ ਕਲਿਆਣ ਹੋਏਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਰਿਖੀ ਦੇ ਨਾਂ ਤੇ ਹੀ ਸੰਤੋਖ ਸਰ ਗੁਰਦੁਆਰਾ ਬਣਾ ਦਿੱਤਾ। ਅੱਜ ਵੀ ਆਪ ਜਾਂਦੇ ਹੋ ਸ੍ਰੀ ਹਰਿਮੰਦਰ ਸਾਹਿਬ ਤਾਂ ਪਹਿਲਾਂ ਸੰਤੋਖ ਸਰ ਆਉਂਦਾ ਹੈ ਗੁਰਦੁਆਰਾ। ਦੁਆਪਰ ਯੁੱਗ ਦਾ ਰਿਖੀ ਬੈਠਾ ਸੀ ਤਪੱਸਿਆ ਕਰਦਾ, ਤੇ ਜਦੋਂ ਮੱਠ ਖੋਲਿਆ ਉਸਨੇ ਪਰਵਿੱਟੇ ਅੱਖਾਂ ਦੇ ਉੱਪਰ ਕੀਤੇ, ਪੁੱਛਣ ਲੱਗਾ ਹੁਣ ਕਿਹੜਾ ਯੁੱਗ ਹੈ? ਕਿ ਜੀ ਕਲ ਯੁੱਗ ਹੈ। ਤੇ ਗੁਰੂ ਨਾਨਕ, ਕਿਉਂਕਿ ਕਲ ਯੁੱਗ ਦੇ ਮਾਲਕ ਤਾਂ ਗੁਰੂ ਨਾਨਕ ਹਨ, ਤਾਂ ਆਖਿਆ ਜੀ ਹੁਣ ਪੰਜਵੇਂ ਗੁਰੂ ਨਾਨਕ ਦਾ ਨਿਵਾਸ ਹੈ। ਗੁਰੂ ਅਰਜਨ ਦੇਵ ਮਹਾਰਾਜ ਹੁਣ ਉੱਥੇ ਗੁਰੂ ਨਾਨਕ ਦੀ ਜੋਤ ਬਿਰਾਜ ਰਹੀ ਹੈ। ਤਾਂ ਫਿਰ ਇਸ ਰਿਖੀ ਨੇ ਸਿਫਤ ਸਲਾਹ ਕੀਤੀ ਮਾਲਕ ਦੀ ਕਿ ਧਨ ਹੈ ਕਿ ਮੇਰੀ ਵੀ ਤਪੱਸਿਆ ਸੰਪੂਰਨ ਹੋਈ ਹੈ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਦਾ ਸਰਬ ਕਲਿਆਣ ਕੀਤਾ, ਔਰ ਇਹਦੇ ਨਾਂ ਤੇ ਹੀ ਸਰੋਵਰ ਸਾਹਿਬ ਬਣਾ ਦਿੱਤਾ। ਕਈ ਮਨੁੱਖ ਸ਼ੰਕਾ ਕਰਦੇ ਹਨ, ਬਈ ਪਤਾ ਨਹੀਂ ਇਹਨੇ ਯੁੱਗ ਤੋਂ ਰਿਖੀ ਮੁਨੀ ਉੱਧਰ ਕਿਵੇਂ ਰਹਿ ਰਹੇ ਹਨ। ਪਿਆਰੀ ਸਾਧ ਸੰਗਤ, ਇੱਕ ਮਹਾਂਪੁਰਖ ਸਨ, ਉਹਨਾਂ ਨੇ ਇੱਕ ਚਿੱਟੇ ਸ਼ੇਰ ਤੇ ਸਵਾਰੀ ਕਰਦਿਆਂ ਇੱਕ ਮਹਾਂਪੁਰਖ ਤਪਸਵੀ ਨੂੰ ਵੇਖਿਆ ਸੀ, ਔਰ ਕਈ ਮਹਾਂਪੁਰਖ ਆਉਂਦੇ ਸਨ ਇਹਨਾਂ ਕੋਲ, ਹਵਾਲਦਾਰ ਮੋਦਨ ਸਿੰਘ ਹੋਰਾਂ ਕੋਲ ਵੀ ਆਉਣੇ। ਇੱਕ ਮਹਾਂਪੁਰਖ ਜਦੋਂ ਤਪਸਵੀ ਆਏ, ਉਹ ਬੋਲਦੇ ਨਹੀਂ ਸਨ, ਬੜੇ ਪ੍ਰਸੰਨ ਹੋਣ ਤਾਂ ਕਿਤੇ ਆਸ਼ੀਰਵਾਦ ਦਿੰਦੇ ਸਨ। ਉੱਥੇ ਦੇ ਪਹਾੜੀਆਂ ਨੇ ਦੱਸਿਆ ਬਈ ਇੱਥੇ ਨੇੜੇ ਤੇੜੇ ਹੀ ਵਿਚਰਦੇ ਹਨ ਉਹ ਮਹਾਂਪੁਰਖ, ਪਰ ਬੋਲਦੇ ਨਹੀਂ। ਤੇ ਸੰਤ ਸੋਹਣ ਸਿੰਘ ਜੀ ਕਹਿਣ ਲੱਗੇ, ਇੱਕ ਵਾਰੀ ਉਹ ਮਹਾਂਪੁਰਖਾਂ ਦੇ ਦਰਸ਼ਨ ਹੋਏ, ਮੈਂ ਨਮਸਕਾਰ ਕੀਤੀ, ਉਹਨਾਂ ਨੇ ਹੱਥ ਨਾਲ ਆਸ਼ੀਰਵਾਦ ਦਿੱਤੀ ਤੇ ਮੁੱਖ ਤੋਂ ਬੋਲੇ ਵੀ ਸਹੀ। ਕਹਿਣ ਲੱਗੇ ਸ਼ਾਬਾਸ਼, ਬਹੁਤ ਅੱਛਾ ਕੰਮ ਕਰ ਰਹੇ ਹੋ, ਇਹੀ ਜਗ੍ਹਾ ਹੈ ਜਹਾਂ ਦੁਸ਼ਟ ਦਮਨ ਦਾਤਾ ਜੀ ਨੇ ਘੋਰ ਤਪੱਸਿਆ ਕੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਇਸ ਲਈ ਇੰਨੀ ਤਪੱਸਿਆ ਕਰਕੇ ਮਹਾਰਾਜ ਨੇ ਸੰਸਾਰ ਤੇ ਆ ਕੇ ਜ਼ੁਲਮ ਦਾ ਟਾਕਰਾ ਕੀਤਾ, ਆਪਣਾ ਸਭ ਕੁਛ ਬਲੀਦਾਨ ਦੇ ਦਿੱਤਾ, ਔਰ ਨਮੂਨਾ ਹੋ ਕੇ ਦੱਸਿਆ ਕਿ ਹਰ ਗੁਰਸਿੱਖ ਦਾ ਫਰਜ਼ ਹੈ ਕਿ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਸਭ ਕੁਛ ਬਾਗ ਪਰਿਵਾਰ ਧਨ ਦੌਲਤ ਮਹਿਲ ਮਾੜੀਆਂ ਉਸ ਨਿਰੰਕਾਰ ਦੀਆਂ ਹਨ ਜਿਹੜਾ ਆਪਣਾ ਸਮਝਦਾ ਉਹ ਜੇ ਗੁਰਸਿੱਖ ਨਹੀਂ ਬਣਿਆ, ਸਿੱਖੀ ਵਿੱਚ ਦੇਰੀ ਹੈ। ਫਿਰ ਕਿਵੇਂ ਸਿੱਖਾਂ ਨੇ ਆਪਣੇ ਬਲੀਦਾਨ ਦਿੱਤੇ, ਵਾਰਿਆ ਆਪਣੇ ਆਪ ਤੋਂ। ਗੁਰਸਿੱਖ ਜੋ ਹੈ ਪਿਆਰੀ ਸਾਧ ਸੰਗਤ, ਉਹ ਆਪਣਾ ਸਭ ਕੁਛ ਗੁਰੂ ਕਾ ਸਮਝਦਾ, ਇਹ ਗੁਰਸਿੱਖੀ ਦੀ ਨਿਸ਼ਾਨੀ ਹੈ। ਉਹ ਆਪਣਾ ਸਭ ਕੁਛ ਗੁਰੂ ਦਾ ਸਮਝਦਾ। ਗੁਰੂ ਕਾ ਸਿੱਖ ਤਾਂ ਇਹ ਵੀ ਚਾਹੁੰਦਾ ਕਿ ਮੇਰੇ ਸਰੀਰ ਦੀ ਮਿੱਟੀ ਵੀ ਗੁਰੂ ਦੇ ਦਰ ਤੇ ਹੀ ਰਹੇ, ਦੂਰ ਨਾ ਜਾਵੇ। ਭਾਈ ਸਾਹਿਬ ਆਨੰਦ ਲਾਲ ਜੀ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਵਿੱਚੋਂ ਸ਼੍ਰੋਮਣੀ ਕਵੀ ਸਨ, ਔਰ ਮਹਾਰਾਜ ਹਰ ਪੂਰਨਮਾਸ਼ੀ ਤੇ 52 ਕਵੀਆਂ ਨੂੰ ਸੱਦ ਕੇ ਕੀਰਤਨ ਕਵਿਤਾ ਦਰਬਾਰ ਕਰਿਆ ਕਰਦੇ ਸਨ, ਔਰ ਸਾਰਿਆਂ ਕਵੀਆਂ ਨੂੰ ਨਿਵਾਜਿਆ ਕਰਦੇ ਸਨ, ਸਨਮਾਨਿਤ ਕਰਦੇ ਸਨ। ਉਹਨਾਂ ਵਿੱਚੋਂ ਸ਼੍ਰੋਮਣੀ ਕਵੀ ਸਨ ਭਾਈ ਸਾਹਿਬ ਨੰਦ ਲਾਲ ਜੀ ਔਰ ਸਤਿਗੁਰਾਂ ਦੇ ਚਰਨਾਂ ਦੇ ਭਵਰੇ ਸਨ, ਪਰਵਾਨੇ ਸਨ, ਸਤਿਗੁਰਾਂ ਦੇ ਦੀਵਾਨੇ ਸਨ ਉਹ। ਤੇ ਕਹਿਣ ਲੱਗੇ ਇਹ ਹਵਾ, ਹਵਾ ਨੂੰ ਕਹਿਣ ਲੱਗੇ ਭਾਈ ਮੇਰੇ ਸਰੀਰ ਦੀ ਜਦੋਂ ਰਾਖ ਬਣ ਜਾਵੇ ਤੇ ਇਹ ਨਾ ਕਰੀ ਬਈ ਕਿਸੇ ਨੂੰ ਉਸ ਮਿੱਟੀ ਨੂੰ ਉਡਾ ਕੇ ਮਤੇ ਕਿਸੇ ਹੋਰ ਦੇ ਦੁਆਰ ਤੇ ਲੈ ਜਾਵੇਂ। ਇਹ ਹਵਾ ਮੇਰੇ ਸਰੀਰ ਦੀ ਮਿੱਟੀ ਨੂੰ ਸੁਆਹ ਨੂੰ ਉਡਾ ਕੇ ਨਾ ਲੈ ਜਾਈ, ਮੇਰੇ ਦੁਸ਼ਮਣ ਮੇਰੀ ਭੰਡੀ ਕਰਨਗੇ ਬਈ ਨੰਦ ਲਾਲ ਹਰਜਾਈ ਹੈ, ਇੱਕ ਤਾਂ ਨਹੀਂ ਹੋ ਕੇ ਰਿਹਾ। ਇਸ ਲਈ ਗੁਰੂ ਕਾ ਸਿੱਖ ਕਹਿੰਦਾ ਮੇਰੇ ਸਰੀਰ ਦੀ ਮਿੱਟੀ ਵੀ ਗੁਰੂ ਦੇ ਦਰ ਤੇ ਪਈ ਰਵੇ। ਪਿਆਰੀ ਸਾਧ ਸੰਗਤ, ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਰਾਏ ਬਹਾਦਰ ਨਾਰਾਇਣ ਸਿੰਘ ਜੀ ਆਇਆ ਕਰਦੇ ਸਨ ਔਰ ਉਸ ਸਮੇਂ ਦੇ ਸਭ ਤੋਂ ਅਮੀਰ ਗੁਰੂ ਕੇ ਲਾਲ ਔਰ ਧਾਰਮਿਕ ਵਿਚਾਰਾਂ ਵਿੱਚ ਵੀ ਸਭ ਤੋਂ ਅਮੀਰ ਸਨ। ਅੱਜ ਦਾ ਸਿੱਖ ਮਾਇਆ ਕਰਕੇ ਤਾਂ ਭਾਵੇਂ ਅਮੀਰ ਹੁੰਦਾ ਜਾ ਰਿਹਾ ਪਰ ਨਿਤਨੇਮ ਵਿੱਚ ਸ਼ਰਧਾ ਵਿੱਚ ਅਸੀਂ ਕੰਗਾਲ ਹੁੰਦੇ ਜਾ ਰਹੇ ਹਾਂ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ। ਬਾਬਾ ਜੀ ਕਿਹਾ ਕਰਦੇ ਸਨ ਅਸੀਂ ਸੰਤ ਦੋਖੀ ਨਹੀਂ ਬਣਨਾ, ਸੰਤ ਸੇਵਕ ਬਣਨਾ, ਪਰ ਉਹਨਾਂ ਦਾ ਜਿਹੜੇ ਮਹਾਂਪੁਰਖ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਨ, ਜਿਹੜੇ ਇਧਰੋਂ ਤੋੜ ਕੇ ਆਪਣੇ ਨਾਲ ਜੋੜਦੇ ਹਨ, ਉਹਨਾਂ ਦੀ ਸੰਗਤ ਤੋਂ ਕਿਨਾਰਾ ਕਰੋ, ਘਾਟਾ ਹੀ ਘਾਟਾ ਹੈ। ਰਾਏ ਬਹਾਦਰ ਨਾਰਾਇਣ ਸਿੰਘ ਜੀ, ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਦਿੱਲੀ ਆਏ ਤਾਂ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਪੰਜਾਬ ਦੀ ਫੇਰੀ ਲਾਉਣੀ ਹੈ, ਥਾਂ ਥਾਂ ਤੇ ਸੰਗਤਾਂ ਨੂੰ ਤਾਰਨਾ ਹੈ ਤੇ ਕਿਰਪਾ ਕਰੋ ਮੈਨੂੰ ਆਗਿਆ ਬਖਸ਼ੋ, ਮੈਂ ਬੜਾ ਸੁਧਰ ਅਸਥਾਨ ਇੱਥੇ ਬਣਾ ਦੇਵਾਂ। ਤੇ ਬਾਬਾ ਜੀ ਕਹਿਣ ਲੱਗੇ ਇੰਨਾ ਰੁਪਈਆ ਮਹਾਰਾਜ ਕੀ ਫਰਕ ਪੈਂਦਾ ਜੇ 15-20 ਲੱਖ ਰੁਪਈਆ ਲੱਗ ਵੀ ਗਿਆ ਤਾਂ ਕਾਹਦੇ ਲਈ ਭਾਈ ਤੂੰ ਇਤਨੀ ਸੇਵਾ ਕਰ ਰਿਹਾ ਕਿ ਮੇਰੀ ਕਲਿਆਣ ਹੋਵੇ। ਬਾਬਾ ਜੀ ਕਹਿਣ ਲੱਗੇ ਜੇ ਗੁਰਦੁਆਰਾ ਬਣਵਾ ਕੇ ਤੇਰੀ ਕਲਿਆਣ ਕੀਤੀ ਤਾਂ ਕੀ ਕੀਤੀ ਤੂੰ, 2.5 ਘੰਟੇ ਰੋਜ਼ ਨਿਤਨੇਮ ਕਰ ਤੇ ਘਰਦਿਆਂ ਨੂੰ ਕਹਿ ਜਾਵੀਂ ਜਦੋਂ ਤੇਰਾ ਸਰੀਰ ਸ਼ਾਂਤ ਹੋਵੇ, ਕੋਈ ਇੱਕ ਫੁੱਲ ਇੱਕ ਹੱਡੀ ਸਾਡੇ ਕੋਲ ਪਹੁੰਚ ਜਾਵੇ ਤੇ ਫਿਰ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚਾ ਦੇਵਾਂਗੇ ਤੈਨੂੰ। ਬਾਬਾ ਜੀ ਹਮੇਸ਼ਾ ਕਿਰਪਾ ਕਰਿਆ ਕਰਦੇ ਸਨ, ਜਦੋਂ ਕੋਈ ਫੁੱਲ ਆਉਣੇ ਉਹਨਾਂ ਨੂੰ ਰਗੜਾ ਕੇ ਤੇ ਸਾਧ ਸੰਗਤ ਜਿੱਥੇ ਬੈਠਦੀ ਸੀ ਉੱਥੇ ਛਿੜਕਾ ਕਰਵਾ ਦੇਣਾ। ਤਾਂ ਮਹਾਂਪੁਰਖ ਕਲਿਆਣ ਕਰਦਾ, ਕਲਿਆਣ ਕਰਤਾ ਹੁੰਦਾ। ਇਸੇ ਤਰ੍ਹਾਂ ਅਨੇਕਾਂ ਦਾ ਕਲਗੀਧਰ ਪਾਤਸ਼ਾਹ ਨੇ ਵੀ ਉਧਾਰ ਕੀਤਾ। ਇਸ ਲਈ ਹੇਮਕੁੰਟ ਦਾ ਤਪਸਵੀ ਆਇਆ ਦੁਨੀਆਂ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆਂ ਦੇ ਤਾਰਨੇ ਨੂੰ,
ਹੇਮਕੁੰਟ ਦਾ ਤਪਸਵੀ ਆਇਆ ਦੁਨੀਆਂ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆਂ ਦੇ ਤਾਰਨੇ ਨੂੰ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਹੇਮਕੁੰਟ ਦਾ ਤਪਸਵੀ ਆਇਆ ਉਹ ਦੁਨੀਆਂ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆਂ ਦੇ ਤਾਰਨੇ ਨੂੰ।